ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਜੀਉ ਤੇ ਕੋ ਜਗਮੈ ਮੁਖਤੇ ਹਰ ਚਿਤਮੈ ਜੁਧ ਵਿਚਾਰੈ ਦੇਹ ਅਨਿਤ ਨ ਨਿਤਰ ਹੈ ਜਸ ਨਾਵ ਚੜੈ ਭਵ ਸਾਗਰ ਤਾਰੈ ਧੀਰਜ ਧਾਮ ਬਣਾਏ ਇਹ ਤਨ ਬੁੱਧ ਸੋ ਦੀਪਕ ਜਿਉ ਉਜਿਆਰੈ ਗਿਆਨੈ ਕੀ ਬਟਨੀ ਮਨੋ ਹਾਥ ਲੈ ਕਾਤੁਰਤਾ ਕੁਤਵਾਰ ਬੁਹਾਰੈ ਮੇਰ ਕਰੋ ਤ੍ਰਿਣ ਤੇ ਮੁਹ ਜਾਹੇ ਗਰੀਬ ਨਵਾਜ ਨ ਦੂਸਰ ਤੋਸੋ ਭੂਲ ਸ਼ਮੋ ਹਮਰੀ ਪ੍ਰਭ ਆਪ ਨ ਭੂਲਨ ਹਾਰ ਕਹੂੰ ਸੋ ਮੋਸੋ ਸੇਵ ਕਰੀ ਤੁਮਰੀ ਤਿਨਕੇ ਸਭ ਹੀ ਗ੍ਰਹਿ ਦੇਖਤ ਦ੍ਰਭ ਭਰੋਸੋ ਜਾ ਕਲ ਮੈਂ ਸਭ ਕਾਲ ਕਿਰਪਾਨ ਕੇ ਭਾਰੀ ਭੁਜਾਨ ਕੇ ਭਾਰੀ ਭਰੋਸੋ ਦੇਹ ਸ਼ਿਵਾ ਵਰ ਮੋਹੇ ਇਹ ਸ਼ੁਭ ਕਰਮਨ ਤੇ ਕਬ ਹੂੰ ਨਾ ਟਰੂੰ ਨਾ ਡਰੂੰ ਅਰਸੋਂ ਜਬ ਜਾਏ ਲਰੂੰ ਨਿਸ਼ਚੈ ਕਰ ਆਪਣੀ ਜੀਤ ਕਰੋਂ ਅਰ ਸਿੱਖੋ ਆਪਣੇ ਹੀ ਮਨ ਕਉ ਇਹ ਲਾਲਚ ਹੋ ਗੁਣ ਤੋ ਚਰੋ ਜਬ ਆਪ ਕੀ ਔ ਨਿਦਾਨ ਬਣੈ ਅਤ ਹੀ ਰਣਮੈ ਤਬ ਜੂਜ ਮਰੋ ਖਗ ਖੰਡ ਬੇਹੰਡੰਗ ਖਲਦਲ ਖੰਡੰਗ ਅਤਰਣ ਮੰਡੰਗ ਬਰ ਪੰਡੰਗ ਪੁਜ ਦੰਡ ਅਖੰਡੰਗ ਤੇਜ ਪ੍ਰਚੰਡੰਗ ਜੋਤ ਅਮੰਡੰਗ ਪਾਨ ਪ੍ਰਭੰਗ ਸੁਖ ਸੰਤਾਂ ਕਰਣੰਗ ਦੁਰਮਤ ਦਰਣੰਗ ਕਿਲਵਿਖ ਹਰਣੰਗ ਅਸਰਣੰਗ ਜੈ ਜੈ ਜਾ ਕਾਰਣ ਸ੍ਰਿਟ ਉਵਾਰਣ ਮੰਪ੍ਰਿਤ ਪਾਰਣ ਜੈ ਤੇ ਗੰਗ ਜੈ ਤੇ ਗੰਗ ਅਸਕਿਰ ਪਾਨ ਖੰਡੋ ਖੜਕ ਤੁਪਕ ਤਵਰ ਅਰ ਤੀਰ ਸਹਿਫ ਸਰੋਹੀ ਸਹਿਥੀ ਜਹ ਹਮਾਰੇ ਪੀਰ ਤੀਰ ਤੂੰ ਸਹਿਥੀ ਤੂੰ ਤਵਰ ਤਰਵਾਰ ਨਾਮ ਤਿਹਾਰੋ ਜੋ ਜਪੇ ਪੈ ਸਿੰਧ ਪਾਪਾਰ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਜਪੈ ਅਬਰਾ ਨਾਮ ਜਪਾਵੈ ਸੁਨਤ ਕਹਿਤ ਰਹਿਤ ਗਦ ਪਾਵੈ ਸੁਖ ਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਜਣ ਸਚਾ ਪਾਤਸ਼ਾਹੁ ਸਿਰ ਸਹਾਂਦੈ ਸਾਹੁ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾਹੁ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾਹੁ ਪਰਮ ਪੂਜਿਆ ਪਾਦ ਬਾਲੀਏ ਕੁਲ ਆਲਮ ਹਜੂਰੇ ਅਨਵਰ ਸਰਵਰੇ ਕਾਇਨਾਤ ਸ਼ਹਿਨ ਸ਼ਾਹ ਦੋ ਆਲਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠ ਕੇ ਪ੍ਰੇਮੀ ਜਨੋ ਹਫ਼ਤਾਵਾਰੀ ਦੀਵਾਨ ਦੀਆਂ ਅਤੇ ਅੱਜ ਦਾ ਜੋ ਵਿਸ਼ੇਸ਼ ਸਮਾਗਮ ਹੈ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦੇ ਜਨਮ ਦਿਨ ਨੂੰ ਮੁੱਖ ਰੱਖ ਕੇ ਪਰਸੋਂ ਰੋਜ਼ ਤੋਂ ਸਾਹਿਬਾਂ ਦੀ ਪਾਵਨ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਸ੍ਰੀ ਅਖੰਡ ਪਾਠ ਪ੍ਰਾਰੰਭ ਸਨ। ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਵਿਸ਼ੇਸ਼ ਦੀਵਾਨ ਸਜੇ। ਸਜੇ ਦੀਵਾਨਾਂ ਵਿੱਚ ਆਪ ਜੀ ਨੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਅਤੇ ਉਪਰੰਤ ਖਾਲਸਾ ਸਕੂਲ ਦੇ ਬੱਚਿਆਂ ਤੋਂ ਗੁਰ ਇਤਿਹਾਸ ਸਰਵਣ ਕੀਤਾ ਹੈ। ਸੋਗ ਕੋ ਮਿਟਾਉਣਾ ਚਾਹੇ, ਭੋਗ ਕੋ ਭੁਗਾਉਣਾ ਚਾਹੇ, ਗੁਰੂ ਲੋਕ ਜਾਣਾ ਚਾਹੇ ਚਾਹੇ ਜਸ ਲੋਕ ਕੋ, ਤ੍ਰੈ ਲੋਕੇ ਪਦਾਰਥ ਜੋ ਸਭੀ ਕੋ ਪਾਣਾ ਚਾਹੇ, ਧਰਮ ਅਰਥ ਕਾਮ ਅਰ ਪਾਣਾ ਚਾਹੇ ਮੋਖ ਕੋ। ਮੋਖ ਸਾਧਨ ਕੇ ਬਗੈਰ ਇਹ ਰਿਦਾਨਾ ਸ਼ਾਂਤ ਹੋਏ, ਗੁਰੂ ਗ੍ਰੰਥ ਕੇ ਦੀਦਾਰ ਕਰੈ ਹਿਰੈ ਹਿਰਦੈ ਰੋਗ ਕੋ, ਅਰੋਗ ਕੋ ਮਿਟਾਏ ਕਰ ਸੁਣੋ ਸੰਤ ਖਾਲਸਾ ਜੀ, ਸਭੀ ਫਲ ਪਾਏ ਜੋਈ ਆਏ ਸੁਣੈ ਭੋਗ ਕੋ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਮੈਨੂੰ ਹੁਕਮ ਹੋਇਆ ਸੀ ਗੁਰਬਾਣੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਉਹਦੇ ਉੱਤੇ ਕੋ ਚਾਰ ਸ਼ਬਦ ਬੋਲਣੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਮੈਂ ਬਾਬਾ ਦੀਪ ਸਿੰਘ ਜੀ ਤੱਕ ਲਿਜਾ ਕੇ ਸਮਾਪਤੀ ਕਰ ਦੇਣੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਪ੍ਰੇਮੀ ਜਨੋ, ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਇਹ ਗੁਰਬਾਣੀ ਆਰੰਭ ਹੋਈ। ਜਿਨ੍ਹਾਂ ਨੇ ਜਦੋਂ ਗੁਰਬਾਣੀ ਆਰੰਭ ਕੀਤੀ ਤਾਂ ਭਾਈ ਲਾਲੋ ਵਰਗੇ ਗੁਰਸੇਵਕਾਂ ਨੇ ਜੋ ਪਹਿਲੇ ਸਿੱਖ ਸਨ ਗੁਰੂ ਸਾਹਿਬ ਜੀ ਦੇ, ਉਹਨਾਂ ਨੇ ਇਹ ਪ੍ਰਸ਼ਨ ਕੀਤਾ, ਹੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਬਾਣੀ ਕਿੱਥੋਂ ਆ ਰਹੀ ਹੈ? ਤਾਂ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਹੀ ਉੱਤਰ ਦਿੱਤਾ ਕਿ ਹੇ ਭਾਈ ਲਾਲੋ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਬੇ ਲਾਲੋ। ਉਹਨਾਂ ਨੇ ਪ੍ਰੇਮੀ ਜਨੋ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ 923 ਸ਼ਬਦ ਉਚਾਰਨ ਕੀਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਿੱਚ ਦਰਜ ਹਨ। ਉਸ ਤੋਂ ਬਾਅਦ ਦੂਸਰੀ ਜੋਤ ਸ੍ਰੀ ਗੁਰੂ ਅੰਗਦ ਸਾਹਿਬ ਜੀ ਗੁਰਤਾ ਗੱਦੀ 'ਤੇ ਆਏ, ਉਹਨਾਂ ਨੇ ਸਾਧ ਸੰਗਤ ਜੀ ਰਾਗਾਂ ਵਿੱਚ ਬਾਣੀ ਜਿਹੜੀ 12 ਹਨ, ਜੋ 22 ਹਨ, ਉਹਨਾਂ ਵਿੱਚ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੀ ਸਲੋਕ ਅਤੇ ਮਹੱਲਿਆਂ ਵਿੱਚ ਬਾਣੀ ਹੈ ਜੋ 64 ਸ਼ਬਦ ਹਨ। ਉਸ ਤੋਂ ਬਾਅਦ ਤੀਸਰੀ ਜੋਤ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ 'ਤੇ ਆਏ, ਜਿਨ੍ਹਾਂ ਨੇ ਗੁਰਬਾਣੀ ਬੇਅੰਤ ਉਚਾਰਨ ਕੀਤੀ ਅਤੇ ਉਹਨਾਂ ਦੇ 901 ਸ਼ਬਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ। ਉਸ ਤੋਂ ਉਪਰੰਤ ਚੌਥੀ ਜੋਤ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਆਏ, ਉਹਨਾਂ ਨੇ ਸਾਧ ਸੰਗਤ ਜੀ ਬਾਣੀ ਦਾ ਨਾਲ ਹੀ ਨਾਲ ਇਹ ਵੀ ਬਚਨ ਕਰਦੇ ਗਏ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਬਾਣੀ ਨੂੰ ਇਹ ਬਚਨ ਕੀਤਾ ਕਿ ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਗੁਰੂ ਅੰਗਦ ਸਾਹਿਬ ਜੀ ਨੇ ਇਹ ਬਚਨ ਕੀਤਾ, ਜਿਸ ਪਿਆਰੇ ਸੋ ਨੇਹੋ ਤਿਸ ਆਗੈ ਮਰ ਚੱਲੀਏ। ਗੁਰੂ ਅਮਰਦਾਸ ਜੀ ਨੇ ਇਸ ਬਾਣੀ ਨੂੰ ਸਤਿਗੁਰੂ ਦਾ ਖਿਤਾਬ ਦਿੱਤਾ, ਸਤਿਗੁਰ ਕੀ ਬਾਣੀ, ਬਾਣੀ ਗੁਰੂ, ਗੁਰੂ ਹੈ ਬਾਣੀ, ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ। ਚੌਥੇ ਪਾਤਸ਼ਾਹ ਨੇ ਜੋ ਪ੍ਰੇਮੀ ਜਨੋ 10ਵੇਂ ਜਾਮੇ ਵਿੱਚ ਗੁਰੂ ਸਾਹਿਬ ਜੀ ਨੇ ਜੋ ਕੌਤਕ ਕੀਤਾ, ਉਹ ਚੌਥੇ ਗੁਰੂ ਸਾਹਿਬ ਜੀ ਨੇ ਇਹ ਪਹਿਲੇ ਸਾਧ ਸੰਗਤ ਜੀ ਇਹ ਸੰਕੇਤ ਦੇ ਦਿੱਤਾ ਸੀ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ। ਇਹ ਪਹਿਲਾ ਸੰਕੇਤ ਚੌਥੇ ਜਾਮੇ ਦਾ ਹੈ। ਉਸ ਤੋਂ ਬਾਅਦ ਉਹਨਾਂ ਦੇ 679 ਸ਼ਬਦ ਹਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ। ਉਸ ਤੋਂ ਬਾਅਦ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਗੁਰਤਾ ਗੱਦੀ 'ਤੇ ਆਏ, ਉਹਨਾਂ ਨੇ ਸਤਸੰਗੀ ਜਨੋ ਇਸ ਬਾਣੀ ਨੂੰ ਇਹ ਬਚਨ ਕੀਤਾ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਕਿ ਇਹ ਧੁਰ ਤੋਂ ਅਕਾਲ ਪੁਰਖ ਦੀ ਬਾਣੀ ਹੈ। ਉਹਨਾਂ ਨੇ 2218 ਸ਼ਬਦ ਉਚਾਰਨ ਕੀਤੇ जो धन श्री गुरु ग्रंथ साहब सच्चे पातशाह विच दर्ज हन, उन्होंने साध संगत जी बंसावली नामा पढ़िए। केसर सिंह शिबर दरबार साहब दे विच कीर्तन हो रहा सी, सतगुरु श्री गुरु अर्जन साहब जी भाई गुरदास जी नूं पुछ रहे हन, हे भाई जी ये शब्द किसदा पढ़िया जा रहा है। गरीब नवाज सच्चे पातशाह नूं कहन लगे, भाई साहब जी हे सतगुरु ये बाणी आप जी का जो भतीजा है पृथ्वी चंद का पुत्र मेहरवान उसने ये शब्द उचारिया होया है। तो गुरु साहब जी कहन लगे, फिर ऐसा समा आवेगा कि बाणी जड़ी मिलगोबा हो जाएगी, पता नहीं लगेगा कि गुरबाणी गुरु नानक साहब की कड़ी है, दूसरे पातशाह की कड़ी, तीसरे की कड़ी है। हे गरीब नवाज सच्चे पातशाह ये आप जी उद्यम करो, कृपा करो, रहमत करो। धन गुरु अर्जन साहब सच्चे पातशाह जी ने प्रेमी जनों रामसर जो सरोवर है उस जगह नूं सतगुरु सच्चे पातशाह ने अपने मन विच धार के उत्थे सतगुरु सच्चे पातशाह ने सारा प्रबंध करके प्रेमी जनों श्री गुरु ग्रंथ साहब सच्चे पातशाह दी बाणी लिखना आरंभ की। जिन्हां दे लिखारी भाई साहब भाई गुरदास जी नूं लौणा कीता, उन्होंने गुरु नानक साहब दी बाणी, धन गुरु अंगद साहब जी दी बाणी, धन श्री गुरु अमरदास जी दी बाणी, धन श्री गुरु रामदास सच्चे पातशाह दी बाणी अपनी अचारी होई बाणी ते 124 सवैये भट्टां दे 8 शब्द सत्ते बलवंडे दे 6 शब्द बाबा सुंदर जी दे, इन्हां नूं कुल मिला करके 784 शब्द भगतां दी बाणी दे, इन्हां नूं इकट्ठे करके एक पोथी साहब दा सरूप दिता। जदों ये सरूप तैयार हो गया तो उस वेले धन गुरु अर्जन साहब सच्चे पातशाह जी अमृत वेले इशनान करके समाधि बैठे हन, ते बाबा बुढ़ा जी भाई गुरदास जी सौच रामसर कीन शनाना बद्री तर बैठे कर ध्यान दवै घटका लख अमृत काला श्री अर्जन बच कहो रसाला। भाई साहब भाई संतोख सिंह जी उस बेले का सतसंगी जनों जिक्र करते हैं कि धन गुरु अर्जन साहब जी ने जदों गुरु ग्रंथ साहब जी का पहला प्रकाश किया उस वेले का जिक्र करते ने, सौच रामसर कीन शनाना बद्री तर बैठे कर ध्याना दवै घटका लख अमृत काला श्री अर्जन बच कहो रसाला। बुढ़ा निज सिर धर पर ग्रंथ आगे चलो सुधा सर पंथ मान बाकले भयो अगारे चमर श्री अर्जन कर धारे संख अनक लग दुंद बाजे जय जयकार ऊच सुर गाजे सुंदर श्री हर गोबिंद चंद संग चलत पै सो बुलंद श्री हर मंदिर जाए पहुँचे रागी राग करत सुर उचे मंजी सहत ग्रंथ तै थाप बैठे निकट गुरु तब आप बार भोग को सुनवन लाई श्री अर्जन पुन गिरा उलाई। धन गुरु ग्रंथ साहब सच्चे पातशाह का स्वरूप जदों साध संग जी नरसिंघे संख वजदे श्री दरबार साहब पहुँचे ता मंजी सहत ग्रंथ तै थाप बैठे निकट गुरु तब आप बार भोग को सुनमन लाई श्री अर्जन पुन गिरा लाई। बुढ़ा साहेब खोलो ग्रंथ ले आवाज़ सुने सब पंथ सुन गुर बचन रुचर मन लायक सत वाक मुख जलज अलायक अदब संग तब ग्रंथ सो खोला ले आवाज़ बुढ़ा मुख बोला। 1604 विच जदों पहला प्रकाश होया आवाज़ आई सोर सूही महला पंजवां संतां के कारज आप खलोया हर कम करावण आया राम धरत सुहावी ताल सुहावा बिच अमृत जल छाया राम अमृत जल छाया पूर्ण साज कराया सगल मनोरथ पूरे जय जय कार प्या जग अंतर लाथे सगल वसूरे पूर्ण पुरख अचुत अविनाशी जस वेद पुराणी गाया अपना बिरद रख्या परमेश्वर नानक नाम त्याया। ये पहले प्रकाश का पहला मुख वाक आए। उस तो बाद साध संग जी छेवें पातशाह श्री गुरु हरगोबिंद साहब जी गुरता गद्दी ते आए, उन्होंने आप जी ने इतिहास सरवण किया बहुत बार कि भाई गोपाले तो श्री जपजी साहब का पाठ सुन करके उन्होंने गुरता गद्दी तक देन नू तैयार हो गए, पर भाई गोपाले का भाई सुभागे तो भेजे हुए भेट किए हुए घोड़िया के उत्ते ही मन चला गया। इस बहुत लंबा इतिहास है। सतवें पातशाह गुरता गद्दी ते आए, उन्होंने सतसंगी जनों गुरबाणी का इतना सत्कार किया, चाहे छेवें गुरु सतवें गुरु उन्होंने गुरबाणी उच्चारण नहीं की, उन्होंने सत्कार इतना किया कि सिखो सुनो सीख ए मेरी सतवें पातशाह दे बचन। भाई साहब भाई संतोख सिंह जी गुरप्रताप सूरज विच लिखते हैं, सिखो सुनो सीख ए मेरी गुरबाणी शुद्ध पढ़ो गुर केरी, गुरबाणी शुद्ध पढ़ो गुर केरी, गुरबाणी शुद्ध पढ़ो गुर केरी, गुरबाणी जो गुरबाणी गुरसिख पढ़े बिन प्रयास पव सागर तरे, जो गुरसिख सो भगत है मेरा गुरबाणी पै तिसै कनेरा, जिन पै अदबना बाणी धारा जानो सो सिख नहीं हमारा। सतवें पातशाह अठवें पातशाह गुरता गद्दी ते आए, उन्होंने सतसंगी जनों छज्जू वर्गे जड़े चीर सन जड़े चेचक दे मारे हुए सन, बोला सी गुंगा सी, इक्को शब्द पढ़ के साध संग जी कच्चो कंचन पयो, शब्द गुर सरबणे सुनियो, बिखते अमृत होयो नाम सतगुर मुख भण्यो, लोहो होयो लाल नदर सतगुर चा धारे, पाहण माण करे ज्ञान गुर कहो बिचारे, काठो श्रीखंड सतगुर किए दुख दरिद्र तिनके गए, सतगुरु चरण जन परस्या से पस प्रेत सुर नर पए। नौवें पातशाह श्री गुरु तेग बहादुर साहब गुरता गद्दी ते आए, उन्होंने 116 शब्द उच्चारण किए, 57 श्लोक हैं, ते बाकी गुरबाणी विच साध संग जी गौड़ी राग तो आरंभ हो करके जैजावंती राग तक उन्होंने जो धन गुरु ग्रंथ साहब सच्चे पातशाह श्री गुरु अर्जन साहब जी ने पहला जो गुरु ग्रंथ साहब जी सन जिसनों पोथी साहब का या ग्रंथ साहब का खिताब दिता सी, उहदे विच 30 राग हैं। धन गुरु गोबिंद सिंह साहब सच्चे पातशाह जी ने अपने पिता सत्कारयोग श्री गुरु तेग बहादुर साहब सच्चे पातशाह दी बाणी जो एक राग है श्री गुरु ग्रंथ साहब का जो आखिरी राग है 31वां राग, उहदे विच सिर्फ ते सिर्फ गुरु तेग बहादुर साहब जी दी बाणी उह 4 शब्द हन। वो 4 शब्द जैजावंती राग नियुक्त करके श्री गुरु गोबिंद सिंह साहब जी ने साध संग जी जो दमदमा साहब की धरती है उत्थे श्री गुरु ग्रंथ साहब जी जो स्वरूप से इस मुकम्मल किया। उत्थे गरीब नवाज सच्चे पातशाह दे पास प्यारे दया सिंह जी जिन्हां विच साध संग जी आपां अज जिन्हां दा जन्मदिन मना रहे हैं, बाबा दीप सिंह जी ए पहूबिंड ए बसनीक सन पहूबिंड दे, इन्हां दे पिता जी का नाम भाई भगता जी सी, कई इतिहासकारां ने भाग बाबा भाग सिंह जी लिखा है कि अमृत छक करके उन्होंने भाग सिंह कहिंदे सन। माता जीवनी उन्हां दी कुख तो सत्कारयोग बाबा जी ने जन्म लिया, तो ज़्यादा तौर पर ये इन्हां दे दादके जिहड़े सन वो साध संग जी गुरम पिंड है लुधियाने जिले दे विच, उत्थे इन्हां दे दादके रहिंदे सन, तो उत्थों तो जिहड़े आम निहंग सिंघां दी रवायत है, क्योंकि निहंग सिंघां दी जो शहीद मिसलां सी उस दे बाबा दीप सिंह जी जथेदार सन, उन्होंने साध संग जी उत्थे कई इतिहासकारां लिखिया कि इन्हां दे माता पिता धन श्री गुरु गोबिंद सिंह साहब जी जदों आनंदपुर साहब सन उस वेले बाबा दीप सिंह नूं आनंदपुर साहब लैके गए, पर निहंग सिंघां दी रवायत अनुसार बाबा दीप सिंह जी दमदमा साहब श्री गुरु गोबिंद सिंह साहब सच्चे पातशाह दे कोल हाजिर होए। ये रहो विचार, तो उस वेले धन गुरु ते गोबिंद सिंह साहब सच्चे पातशाह दे कोल जदों बाबा दीप सिंह जी गए तो साध संग जी इन्हों की अवस्था ये छोटी अवस्था सी, तो धन गुरु गोबिंद सिंह साहब सच्चे पातशाह जाके फतेह गजाई तो चरणा ते नमस्कार की हथ जोड़ करके सामने खड़ गए, तो सतगुरु सच्चे पातशाह जी ने अपनी गलवकड़ी विच लै करके माता जीवनी नूं ते भाई भाग सिंह जी भाई भगता जी उन्हां नूं कहण लगे जो थोड़ी ड्यूटी सी वो तुसीं पूरी कर दित्ती है, ते हुण ये बाब जे भाई दीपा जिस नूं पुछया ते मैं तेरा नाम की कहण लगा जी मेरा नाम दीपा है कहण लगे तू गुरु घर दे विच इक दीपक बन के एक सरमौर तेरा नाम होवेगा दुनिया दे विच। बाबा दीप सिंह इस ने सात संग जी धन श्री गुरु गोबिंद सिंह साहब उन्हां दे हस्त कमलां तों खंडे वाटे की पहुँ लै करके जदों सतगुरु सच्चे पातशाह ने 48 सिंघां नूं विद्या पढ़ाई उस वेले सात संग जी ये श्रोमणी सन जिन्हां विच अमर शहीद भाई मनी सिंह ते बाबा दीप सिंह जी इन्हां ने सात संग जी इन्हां दी ड्यूटी जदों 25 सिंह गुरु ग्रंथ साहिब दा सरूप प्यारे दया सिंह जी ने बेनती की गरीब नवाज कृपा करो तुसीं सानूं कहा सी आनंदपुर साहब दे विच असीं तुहानूं विद्या दे जो अर्थां नूं गुरु ग्रंथ साहिब दे पढ़ावांगे आप कृपा करो पढ़ाउणा करो। ਤਾਂ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 25 ਸਿੰਘ ਬਾਬਾ ਧੀਰਮਲ ਦੇ ਕੋਲ ਭੇਜੇ। ਬਾਬਾ ਧੀਰਮਲ ਨੇ ਅੱਗੋਂ ਉੱਤਰ ਦਿੱਤਾ ਕਿ ਜੇ ਉਹ ਗੁਰੂ ਨਾਨਕ ਦੀ ਜੋਤ ਹਨ ਤਾਂ ਆਪ ਕਿਉਂ ਨਹੀਂ ਬਾਣੀ ਉਚਾਰ ਲੈਂਦੇ। ਮੈਂ ਇੱਥੇ ਬੇਨਤੀ ਕਰਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਸਾਧਸਾਂ ਜੀ ਜਦੋਂ ਆ ਕਰਕੇ ਸਿੰਘਾਂ ਨੇ ਬੇਨਤੀ ਕੀਤੀ ਗਰੀਬ ਨਵਾਜ ਧੀਰਮਲ ਨੇ ਇਹ ਬਚਨ ਕੀਤਾ ਹੈ ਤਾਂ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਰੀ ਤਿਆਰੀ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਣ ਆਰੰਭ ਕੀਤਾ। ਉਹਨਾਂ ਦੇ ਸਾਧ ਸੰਗ ਜੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਕੰਠ ਸੀ। ਇੱਥੇ ਕਈ ਦਫਾ ਕੋਈ ਜਿਹੜਾ ਤਰਕਸ਼ੀਲ ਉਹ ਸ਼ੰਕਾ ਕਰ ਸਕਦਾ ਹੈ ਕਿ ਗੁਰੂ ਸਾਹਿਬ ਦੀ ਉਮਰ ਤਾਂ 40 ਸਾਲ ਦੀ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੱਠ ਕਿਸ ਤਰ੍ਹਾਂ ਕੰਠ ਹੋ ਗਿਆ। ਮੈਂ ਬੇਨਤੀ ਕਰਾਂ ਕਿ ਕਾਨ ਸਿੰਘ ਨਾਭਾ ਉਹਨਾਂ ਦੇ ਸਤਿਕਾਰਯੋਗ ਪਿਤਾ ਨਾਰਾਇਣ ਸਿੰਘ ਜੀ ਉਹਨਾਂ ਦੇ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੰਠ ਸੀ। ਤੁਸੀਂ ਆਪਣੇ ਮਹਾਨ ਕੋਸ਼ ਦਾ ਮੁੱਖ ਬੰਦ ਪੜ੍ਹ ਕੇ ਦੇਖੋ ਕਿ ਹਰ ਹਫ਼ਤੇ ਦਾ ਇੱਕ ਪਾਠ ਉਹ ਕਰਦੇ ਸਨ। ਜਦੋਂ ਇੱਕ ਆਮ ਵਿਅਕਤੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੰਠ ਹਨ ਤਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੰਠ ਕਿਉਂ ਨਹੀਂ ਹੋ ਸਕਦੇ। ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਧ ਸੰਗ ਜੀ ਲਿਖਣਾ ਆਰੰਭ ਕੀਤਾ। ਜਿਨ੍ਹਾਂ ਦੇ ਲਿਖਾਰੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਲਾਉਣਾ ਕੀਤਾ, ਉਸ ਨੇ ਬੇਨਤੀ ਕੀਤੀ ਗਰੀਬ ਨਵਾਜ ਸੱਚੇ ਪਾਤਸ਼ਾਹ ਮੈਂ ਕਿਸ ਤਰ੍ਹਾਂ ਲਿਖਾਂਗਾ, ਮੇਰੀ ਉਮਰ ਵੀ ਛੋਟੀ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਤੇਰੀ ਕਲਮ ਪੌਣ ਵਾਂਗ ਚੱਲੇਗੀ, ਤੂੰ ਲਿਖਣਾ ਸ਼ੁਰੂ ਕਰ। ਇੱਕ ਤੋਂ ਲੈ ਕਰਕੇ ਜਿੱਥੇ 14 ਅੰਗ ਪੂਰੇ ਹੁੰਦੇ ਹਨ ਕੀਰਤਨ ਸੋਹਲੇ ਜੀ ਦੀ ਬਾਣੀ, ਉੱਥੇ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਬਾਣੀ ਉਚਾਰਨੀ ਅਤੇ ਸ਼ਾਮ ਨੂੰ ਉਤਨੀ ਬਾਣੀ ਦੇ ਅਰਥ ਕਰਨੇ। 48 ਸਿੰਘਾਂ ਨੇ ਸਤਸੰਗੀ ਜਨੋ 9 ਮਹੀਨੇ 9 ਦਿਨ ਇਸ ਮਹਾਨ ਕਾਰਜ ਨੂੰ ਲੱਗੇ ਜਿਹਦੇ ਵਿੱਚ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਅੰਕਿਤ ਕਰਕੇ ਮੁਕੰਮਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕੀਤਾ। ਉਸ ਸਰੂਪ ਤੋਂ ਜਦੋਂ ਸਤਸੰਗ ਜੀ ਪਹਿਲਾਂ ਪ੍ਰਕਾਸ਼ ਕੀਤਾ, ਕਿਉਂਕਿ ਜਾ ਪਹਿਲਾ ਮੁੱਖ ਵਾਕ ਬਾਬਾ ਬੁੱਢਾ ਜੀ ਨੇ ਲਿਆ, ਦੂਸਰਾ ਮੁੱਖ ਵਾਕ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਦਮਦਮੇ ਵਾਲੀ ਵੀੜ ਤਿਆਰ ਕੀਤੀ, ਦੂਸਰਾ ਮੁੱਖ ਵਾਕ ਸਤਸੰਗ ਜੀ ਬਾਬਾ ਦੀਪ ਸਿੰਘ ਜੀ ਨੇ ਲੈਣਾ ਕੀਤਾ। ਉਹਨਾਂ ਨੇ ਜਦੋਂ ਮੁੱਖ ਵਾਕ ਲਿਆ ਅਰਦਾਸ ਤੋਂ ਉਪਰੰਤ ਤਾਂ ਮੁੱਖ ਵਾਕ ਆਇਆ ਟੋਡੀ ਮਹੱਲਾ 5, ਸਤਿਗੁਰ ਆਇਓ ਸਰਣ ਤੁਹਾਰੀ, ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਅਬਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ, ਲੇਖਾ ਛੋੜ ਅਲੇਖਾ ਛੁਟੈ, ਹਮ ਨਿਰਗੁਣ ਲਿਹੋ ਉਬਾਰੀ, ਸਦਬਕ ਸਿੰਧ ਸਦਾ ਮਿਹਰਬਾਨਾ ਸਭਨਾ ਦੇ ਅਧਾਰੀ, ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲੈ ਓਏ ਬਾਰੀ। ਇਹ ਸਤਸੰਗ ਜੀ ਦੂਸਰਾ ਮੁੱਖ ਵਾਕ ਜਦੋਂ ਦਮਦਮੀ ਵਾਲੀ ਵੀੜ ਤਿਆਰ ਹੋਈ ਉਸ ਵੇਲੇ ਆਏ। ਇੱਥੇ ਮੈਂ ਇਹ ਜ਼ਿਕਰ ਕਰਾਂ ਕਿ ਬਾਬਾ ਦੀਪ ਸਿੰਘ ਜੀ ਨੇ ਦਸਮ ਗ੍ਰੰਥ ਦੀ ਵੀੜ ਉਹ ਵੀ ਇਹਨਾਂ ਨੇ ਬੰਨਣਾ ਕੀਤੀ। ਇਹ ਸਤਸੰਗ ਜੀ ਪਿਆਰਾ ਸਿੰਘ ਪਦਮ ਉਸ 'ਤੇ ਉਹਨਾਂ ਨੇ ਇੱਕ ਗ੍ਰੰਥ ਲਿਖਿਆ ਗੋਬਿੰਦ ਸਾਗਰ, ਉਹਦੇ ਵਿੱਚ ਇਹ ਸਾਰਾ ਲਿਖਿਆ ਹੋਇਆ ਹੈ ਜਿੱਥੇ ਉਹਨਾਂ ਨੇ ਮਰ ਜੀਵੜੇ ਸ਼ਹੀਦਾਂ ਦਾ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਕਿ ਇਹਨਾਂ ਨੇ 4 ਦਸਮ ਦੀਆਂ ਜਿਹੜੀਆਂ ਬੀੜਾਂ ਸਨ ਉਹ ਬੰਨੀਆਂ ਅਤੇ 4 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੱਥੀਂ ਲਿਖਣੇ ਕੀਤੇ, ਅਤੇ ਇਹਨੇ ਜੇ ਇਹ ਦੇਗ ਦੇ ਧਨੀ ਸਨ ਅਤੇ ਇਹ ਕਲਮ ਦੇ ਵੀ ਧਨੀ ਸਨ। ਇਹਨਾਂ ਨੇ ਸਤਸੰਗ ਜੀ ਜਦੋਂ ਬੰਦਾ ਬਹਾਦਰ ਅਬਚਨ ਨਗਰ ਤੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਭੇਜਣਾ ਕੀਤਾ, ਉਸ ਵੇਲੇ ਵੀ ਸਤਸੰਗ ਜੀ ਉਹਨਾਂ ਸੰਗਰਾਮਾਂ ਵਿੱਚ ਪਹਿਲ ਦੇ ਤੌਰ 'ਤੇ ਬਾਬਾ ਦੀਪ ਸਿੰਘ ਜੀ ਨੇ ਹਿੱਸਾ ਲੈਣਾ ਕੀਤਾ। ਅਤੇ ਇਹਨਾਂ ਦੀ ਸਤਸੰਗ ਜੀ ਸ਼ਹੀਦੀ ਅੰਮ੍ਰਿਤਸਰ ਦੇ ਵਿੱਚ ਹੋਈ। ਜਦੋਂ ਸ਼ਹੀਦ ਸਤਸੰਗ ਜੀ ਹੋਏ ਤਾਂ ਇਹਨਾਂ ਦੇ ਦੋਨਾਂ ਦੇ ਸਤਸੰਗ ਜੀ ਇੱਕ ਵਾਰ ਦੇ ਨਾਲ ਉਹਦਾ ਵੀ ਸਿਰ ਅਤੇ ਬਾਬਾ ਦੀਪ ਸਿੰਘ ਦਾ ਸਿਰ, ਇਹਨਾਂ ਨੇ ਖੱਬੇ ਹੱਥ ਦੇ ਨਾਲ ਸਿਰ ਨੂੰ ਸਾਧ ਸਿੰਘ ਜੀ ਆਸਰਾ ਦੇ ਕੇ ਆਪਣੇ ਜਿਹੜਾ ਖੱਬਾ ਹੱਥ ਸੀ ਉਸ ਥਿਆਲੀ ਦੇ ਉੱਤੇ ਆਪਣਾ ਸੀਸ ਰੱਖ ਲਿਆ ਅਤੇ ਉੱਥੇ ਸਾਧ ਸਿੰਘ ਜੀ ਜਦੋਂ ਇਹਨਾਂ ਨੇ ਜੰਗ ਕੀਤਾ 6 ਕਿਲੋਮੀਟਰ, ਤਾਂ ਉੱਥੇ ਜਿਹੜੇ ਪਠਾਨ ਸਨ ਉਹ ਦੰਗ ਰਹਿ ਗਏ ਕਿ ਇਹਨਾਂ ਸਿੰਘਾਂ ਦੀ ਕਿਹੋ ਕਿਸ ਮਿੱਟੀ ਦੇ ਬਣੇ ਹੋਏ ਹਨ ਕਿ ਜਿਹੜੇ ਆਪਣੇ ਸਿਰ ਤੋਂ ਬਗੈਰ ਹੀ ਲੜੀ ਜਾਂਦੇ ਹਨ। ਇਹਨਾਂ ਨੂੰ ਕਿਸੇ ਨੇ ਤਾਨਾ ਮਾਰਿਆ ਸੀ, ਕਹਿਣ ਲੱਗੇ ਬਾਬਾ ਦੀਪ ਸਿੰਘ ਜੀ ਤੁਸੀਂ ਤਾਂ ਕਹਿੰਦੇ ਸੀ ਕਿ ਜੇ ਮੈਂ ਸ਼ਹੀਦੀ ਪਾਈ ਤਾਂ ਮੈਂ ਆਪਣਾ ਸੀਸ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਭੇਟ ਕਰਾਂਗਾ। ਤਾਂ ਇਸ ਨੇ ਸਾਧ ਸਿੰਘ ਜੀ ਉਸੇ ਵੇਲੇ ਇੱਕਦਮ ਸੀਸ ਆਪਣੇ ਖੱਬੇ ਹੱਥ 'ਤੇ ਲੈ ਕਰਕੇ, ਇਹਨਾਂ ਦਾ 18 ਸਿਰ ਪੱਕੇ ਦਾ ਖੰਡਾ ਸੀ ਜਿਹੜਾ ਅਜੇ ਵੀ ਸ੍ਰੀ ਅਕਾਲ ਤਖਤ ਸਾਹਿਬ ਮੌਜੂਦ ਹੈ। ਜਦੋਂ ਸ਼ਸਤਰਾਂ ਦੇ ਦਰਸ਼ਨ ਕਰਾਏ ਜਾਂਦੇ ਹਨ ਪ੍ਰੇਮੀ ਜਨੋਂ, ਉਸ ਖੰਡੇ ਦੇ ਵੀ ਦਰਸ਼ਨ ਕਰਾਏ ਜਾਂਦੇ ਹਨ, ਬਾਬਾ ਦੀਪ ਸਿੰਘ ਜੀ ਦਾ ਜੋ ਖੰਡਾ ਹੈ। ਅਤੇ ਇਸ ਤਰ੍ਹਾਂ ਉਹਨਾਂ ਨੇ ਸ਼ਹੀਦੀ ਦਾ ਜਾਮ ਵੀ ਪੀਤਾ ਅਤੇ ਮੈਂ ਸਾਧ ਸਿੰਘ ਜੀ ਅੱਗੇ ਥੋੜ੍ਹਾ ਜਾ ਕਰਕੇ, ਕਿਉਂ ਮਿੰਟ 10 ਕ ਰਹਿੰਦੇ ਹਨ, ਉਹਦੇ ਵਿੱਚ ਮੈਂ ਸਮਾਪਤੀ ਕਰਨੀ ਚਾਹੁੰਦਾ ਹਾਂ। ਅਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਉਹ ਜਿਹੜੀ ਬੀੜ ਸੀ, ਮੈਂ ਗੁਰਤਾ ਗੱਦੀ ਦੀ ਬਾਤ ਕਹਿ ਕਰਕੇ ਇੱਕ 5 ਕੁ ਮਿੰਟ ਦੀ ਸਾਧ ਸਿੰਘ ਜੀ ਰਹਿਤਨਾਮਾ ਹੈ ਅਕਾਲ ਤਖਤ ਦਾ, ਉਹ ਮੇਰੇ ਅੱਗੇ ਸਾਧ ਸਿੰਘ ਜੀ ਆ ਸਿੰਘਾਂ ਨੇ ਰੱਖੇ ਹੋਏ, ਕਹਿੰਦੇ ਉਹ ਭਰਨਾ ਹੈ, ਉਹ ਮੈਂ ਆਪ ਜੀ ਨੂੰ 5 ਕੁ ਮਿੰਟ ਦਾ ਕਹਿ ਕੇ ਸਮਾਪਤੀ ਕਰ ਦੇਣੀ ਹੈ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਆਨੰਦ ਆਪਣੇ ਅਪਚਰ ਨਗਰ ਨੰਦੇੜ ਪਹੁੰਚੇ, ਤਾਂ ਉੱਥੇ ਸਾਧ ਸਿੰਘ ਜੀ ਸਤਿਗੁਰੂ ਸੱਚੇ ਪਾਤਸ਼ਾਹ 'ਤੇ ਹਮਲਾ ਹੋਇਆ। ਹਮਲੇ ਹੋਣ ਤੋਂ ਉਪਰੰਤ ਉਸ ਵੇਲੇ ਪਿਆਰੇ ਦਇਆ ਸਿੰਘ ਜੀ ਹੋਰ ਸਿੰਘਾਂ ਨੇ ਬੇਨਤੀ ਕੀਤੀ, ਗਰੀਬ ਨਵਾਜ ਸੱਚੇ ਪਾਤਸ਼ਾਹ ਜਿਹੜਾ ਘਾਉ ਸੀ ਉਹ ਫਿਰ ਦੁਬਾਰਾ ਖੁੱਲ੍ਹ ਗਿਆ, ਆਪ ਗੁਰਤਾ ਗੱਦੀ ਕਿਸ ਨੂੰ ਦੇ ਰਹੇ ਹੋ? ਉਸ ਵੇਲੇ ਸਾਧ ਸਿੰਘ ਜੀ 124 ਜੋ ਸਵੱਈਏ ਹਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ, ਉਹਨਾਂ ਦੇ ਸਾਧ ਸਿੰਘ ਜੀ ਕਹ ਕੀਰਤ ਕੱਲ੍ਹ ਸਹਾਰ, ਜਿਹੜਾ ਕੱਲ੍ਹ ਆਪਣਾ ਕੀਰਤ ਭੱਟ ਸੀ ਇਹਦੇ ਪੜਪੋਤੇ ਦਾ ਨਾਮ ਸੀ ਭਾਈ ਨਰਵਦ ਸਿੰਘ। ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਰਿਹਾ ਕਰਦਾ ਸੀ, ਇਹ ਭੱਟਾਂ ਦੀ ਵਹੀ ਲਿਖਦੇ ਸਨ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਜਦੋਂ ਬੇਨਤੀ ਕੀਤੀ ਗਰੀਬ ਨਵਾਜ ਸੱਚੇ ਪਾਤਸ਼ਾਹ, ਹੁਣ ਤੁਸੀਂ ਅੱਗੇ ਕਿਸ ਆਪਣੀ ਜੋਤ ਕਿਸ ਵਿੱਚ ਟਿਕਾ ਰਹੇ ਹੋ? ਕਿਉਂਕਿ ਜਿਹੜੀ ਸਾਧ ਸਿੰਘ ਜੀ ਸਰੀਰਕ ਤੌਰ 'ਤੇ ਗੁਰਤਾ ਗੱਦੀ ਸੀ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚਮਕੌਰ ਦੀ ਗੜੀ ਵਿੱਚ ਭਾਈ ਸੰਗਤ ਸਿੰਘ ਨੂੰ ਜਿਹੜਾ ਆਪਣਾ ਕਲਗੀ ਤੋੜਾ ਜਿਗਾ ਸ਼ਸਤਰ ਸਾਰੇ ਪਹਿਨਾ ਦਿੱਤੇ ਸਨ। ਹੇ ਸਤਿਗੁਰੂ ਸੱਚੇ ਪਾਤਸ਼ਾਹ, ਆਤਮਕ ਤੌਰ 'ਤੇ ਸ਼ਬਦ ਦੀ ਜਿਹੜੀ ਗੱਦੀ ਉਹ ਕਿਸ ਨੂੰ ਦੇ ਰਹੇ ਹੋ? ਉਸ ਵੇਲੇ ਭਾਈ ਸਾਹਿਬ ਭਾਈ ਨਰਵਦ ਸਿੰਘ ਸਾਹਮਣੇ ਭੱਟਾਂ ਦੀ ਵਹੀ ਲਿਖ ਰਿਹਾ ਹੈ ਅਤੇ ਭਾਈ ਹਰ ਸਿੰਘ ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਡਾਇਰੀ ਲਿਖ ਰਿਹਾ ਹੈ। ਅਤੇ ਸਤਿਗੁਰੂ ਜੀ ਨੇ ਜੋ ਕੌਤਕ ਕੀਤਾ, ਉਹਨਾਂ ਨੇ ਸਾਧ ਸਿੰਘ ਜੀ ਹੁਕਮ ਕੀਤਾ ਕਿ ਅੰਮ੍ਰਿਤ ਵੇਲੇ ਸੁੰਦਰ ਚਾਨਣੀ ਲਾਈ ਜਾਵੇ, ਉਹਦੇ ਥੱਲੇ ਮਖਮਲੀ ਗਲੀਚੇ ਵਿਛਾਏ ਜਾਣ ਅਤੇ ਸੰਗਤ ਵਾਸਤੇ ਵਿਛਾਈਆਂ ਕੀਤੀਆਂ ਜਾਣ, ਸਤਿਕਾਰਯੋਗ ਰਾਗੀ ਜਥਾ ਆਸਾ ਕੀ ਵਾਰ ਦਾ ਕੀਰਤਨ ਆਰੰਭ ਕਰੇ। ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭਾਈ ਦਇਆ ਸਿੰਘ ਜੀ ਨੂੰ ਹੁਕਮ ਹੋਇਆ ਕਿ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਕਾਸ਼ ਕਰੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰਕਾਸ਼ ਹੋ ਗਏ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਮਰ ਕਸਾ ਲਾ ਕਰਕੇ ਉਹਨਾਂ ਨੇ ਸਾਧ ਸਿੰਘ ਜੀ ਜੋ ਕੌਤਕ ਕੀਤਾ, ਉਸ ਵੇਲੇ ਭਾਈ ਨਰਵਦ ਸਿੰਘ ਜੀ ਲਿਖ ਰਹੇ ਹਨ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਿਲ 10ਵਾਂ, ਬੇਟਾ ਗੁਰੂ ਤੇਗ ਬਹਾਦਰ ਜੀ ਕਾ, ਪੋਤਾ ਗੁਰੂ ਹਰਗੋਬਿੰਦ ਜੀ ਕਾ, ਪੜਪੋਤਾ ਗੁਰੂ ਅਰਜਨ ਦੇਵ ਜੀ ਕਾ, ਬੰਸ਼ ਗੁਰੂ ਰਾਮਦਾਸ ਜੀ ਕੀ, ਸੂਰਜ ਬੰਸੀ ਗੋਸਲ ਗੋਤਰਾ, ਸੋਢੀ ਖੱਤਰੀ ਬਾਸੀ ਅਨੰਦਪੁਰ, ਪਰਗਨਾ ਕਹਿਲੂਰ, ਮੁਕਾਮ ਨੰਦੇੜ, ਤੱਟ ਗੋਦਾਵਰੀ, ਦੇਸ਼ ਦੱਖਣ, ਸੰਮਤ 1765, ਕਾਰਤਕ ਮਾਸ ਕੀ ਚੌਥ, ਸ਼ੁਕਲ ਪੱਖੇ, ਬੁੱਧਵਾਰ ਕੇ ਦਿਹੋਂ, ਭਾਈ ਦਇਆ ਸਿੰਘ ਸੇ ਬਚਨ ਹੋਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਆਓ। ਬਚਨ ਪਾਏ ਦਇਆ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਆਏ। ਗੁਰੂ ਜੀ ਨੇ 5 ਪੈਸੇ ਨਾਰੀਅਲ ਅੱਗੇ ਭੇਟਾ ਰੱਖਾ, ਮੱਥਾ ਟੇਕਾ, ਸਰਬੱਤ ਸੰਗਤ ਸੇ ਕਿਹਾ, ਮੇਰਾ ਹੁਕਮ ਹੈ ਮੇਰੀ ਜਗ੍ਹਾ ਗੁਰੂ ਸ੍ਰੀ ਗ੍ਰੰਥ ਜੀ ਕੋ ਜਾਣਨਾ, ਜੋ ਸਿੱਖ ਜਾਣੇਗਾ ਤਿਸ ਕੀ ਘਾਲ ਥਾਏ ਪਏਗੀ, ਗੁਰੂ ਤਿਸ ਕੀ ਬੌੜੀ ਕਰੇਗਾ ਸਤ ਕਰ ਜਾਣਨਾ, ਭੱਟ ਬਹੀ ਭੱਜ ਸੋਂ ਪਰਗਣਾ ਥਾਨੇਸ਼ਰ। ਇਹ ਭੱਜ ਸੋਂ ਦਾ ਭੱਟ ਸੀ ਅਤੇ ਉਸ ਵੇਲੇ ਇਹ ਜਿਹੜਾ ਪਿੰਡ ਸੀ ਇਹ ਥਾਨੇਸ਼ਰ ਪਰਗਣੇ ਵਿੱਚ ਪੈਂਦਾ ਸੀ। ये धन गुरु गोबिंद सिंह साहब जी ने जो आखिरी कौतक किया सतसंगी जनों वो भट्टां दी वही विच नियुक्त है उस वेले सतगुरु सच्चे पातशाह ने रहतनामा भी जो कहे बचन गुरसिख रहत सनोरे मीत प्रभाते उठित कर चीत वाहिगुरु गुर मंत्र सो जाप कर इशनान दृढ़ जप जाप संध्या समय सुने रह रास कीर्तन कथा सुने हर जास इनमें नेम जो एक राय सो सिख अमरपुरी में जाए कंगा दोनों वक्त कर पाग चुने कर बांधे दातन नीत करे ना दुख पावे लाल जी प्रात काल गुर गीत न गावे रह रास बिना प्रसाद जो पावे बाहर मुखी सिख तिन जानो सद वर्तन मिथ्या तिस मानो रहनी रह सोई सिख मेरा ओ साहे मैं उसका चेहरा सत अकाल श्री वाहेगुरु परम बीज ए मंत सब सिखन को हुक्म है गुरु मान्यो ग्रंथ कच्छ केस कंगा कृपानो कड़ा और जो करो बखानो ए कक्के पंच तुम जानो गुरु ग्रंथ को तुम सब जानो गुरु मुख सो आज्ञा मोह देनी रहत नाम तुम लिखो अनविनी रहनी रह सोई सिख मेरा ओ ठाकर मैं उसका चेरा करे अकाल पुरख की आसा जन्म मन की कटिए फासा सत अकाल श्री वाहिगुरु परम बीज ए मंत सब सिखन को हुक्म है गुरु मान्यो ग्रंथ तीन रूप है मोहे के सुनो नंद चितलाए। भाई नंद लाल ने प्रश्न किया गरीबन वास सच्चे पातशाह अपने अपने स्वरूप बारे कहो तीन रूप है मोहे के सुनो नंद चितलाए निर्गुण सरगुण गुर शब्द कहो तुहे समझाए मेरो रूप ग्रंथ जी जान इसमें भेद न कशु पछान एक रूप ते गुण ते परे नेत नेत जे निगम उचरै दूसर रूप ग्रंथ जी जानो अपन अंग मेरो कर मानो जो सिख गुर दर्शन की चाहे दर्शन करे ग्रंथ जी आए जो मम साथ चह कर बात ग्रंथ जी पढ़े विचारे साथ जो मुझ बचन सुन की चाहे ग्रंथ विचार सुने चित लाए ए साध संजी रहत नामा। हुण आपां साध संजी मैं पंज मिनट साध संजी मेरे तीन क मिनट रहिंदे हन उहदे विच इक रहत नामा है सिंह अपने साढ़े एक सत्कारयोग प्रोफेसर साहब सिंह जिन्हां ने गुरु ग्रंथ साहिब दा टीका कीता उहनां दे विद्यार्थी सन प्रेम सिंह खड़ग वह महान विद्वान सन पर किसी ने उन्हें सार नहीं ली श्री आनंदपुर साहब रेंदे सन उन्हें वो ऐसे तरह कोई साध संग जी उन्होंने वार अंदर का भी को आन का निहंग जथिया भी उन्होंने कथा की श्रोमणी गुरद्वारा पंध कमेटी के अधीन भी कथा की। उन्होंने जो श्री अकाल तख्त का रहतनामा है उन्होंने साध संग जी कविता किया वो 13 सवैये हैं मैं वो 13 सवैये छेती छेती पढ़ के मैं समाप्ति कर देनी है उहदे विच सारे साध संग जी आप जी ने देख लेना कि रहस्य सारा बंद किया होया है। मंत्रां च जंत्रां च टूणिया ते तंत्रां च कामना कमंत्रां च मन नूं टिकाई ना मंदरां च कंदरां च जोगियां कलंदरां च कलरां ते बंजरां च रब नूं ध्याई ना शराब अते चोरी जारी छड जुए दी बीमारी फिर होए ना खुआरी बेसवा दे जाई ना दुखां अते सुखां विच नंग अते भुखां विच बेमुखां मनुखां विच मन नूं डलाई ना मसीतां शबालियां च डेरियां दवालियां च चिट्टियां ते कालियां च मन भटकाई ना मन समझाई जाना पापां तों हटाई जाना सतसंग जाई जाना नेम नूं खजाई ना किसे दी ना कान मन्नी किसे दी ना आण मन्नी गुरु दा ज्ञान मन्नी कदे भी भुलाई ना पंडतां मिलाणियां च दूई अगां लाणियां च ईरखा फलाणियां च मन नूं मिलाई ना अगे साधुआं पखंडियां च बड़ियां घमंडियां च बेसवा ते रंडियां च कदे चित लाई ना सुंदर सनखियां च माया दियां मखियां च उन्हां दियां अखियां च अखियां तू पाई ना मूर्खां कुसंगियां च शराबियां ते भंगियां च औखियां ते तंगियां च होश नूं गवाई ना निरंकारियां स्वामियां च पामरां ते कामियां च बड़ियां खनामियां च नक रगड़ाई ना जंगलां पहाड़ां विच बस्तियां उजाड़ां विच ਝੁੰਡਾਂ ਅਤੇ ਝਾੜਾਂ ਵਿੱਚ ਧੂਣੀਆਂ ਤਪਾਈ ਨਾ, ਜੰਗਲਾਂ ਪਹਾੜ ਝੂੜੀਆਂ ਤੂੜੀਆਂ ਤਪਾਈ ਨਾ, ਜੰਗਲਾਂ ਪਹਾੜਾਂ ਵਿੱਚ ਬਸਤੀਆਂ ਉਜਾੜਾਂ ਵਿੱਚ ਝੁੰਡਾਂ ਅਤੇ ਝਾੜਾਂ ਵਿੱਚ ਧੂਣੀਆਂ ਤਪਾਈ ਨਾ, ਝੂਠਿਆਂ ਪਖੰਡਾਂ ਵਿੱਚ ਪਿੱਪਲਾਂ ਅਤੇ ਜੰਡਾਂ ਵਿੱਚ ਉਹ ਮਾਘ ਠੰਡਾਂ ਵਿੱਚ ਜਲ ਧਾਰੇ ਪਾਈ ਨਾ, ਤੁਲਸੀ ਦੇ ਪੱਤਰਾਂ ਨੂੰ ਗ੍ਰਹਿਆਂ ਅਤੇ ਨਛੱਤਰਾਂ ਨੂੰ ਠਾਕਰਾਂ ਦੇ ਪੱਥਰਾਂ ਨੂੰ ਲਿੰਗ ਨੂੰ ਪਜਾਈ ਨਾ, ਲਿੰਗ ਨੂੰ ਪਜਾਈ ਨਾ, ਠਾਕਰਾਂ ਅਤੇ ਪੱਥਰਾਂ ਨੂੰ ਲਿੰਗ ਨੂੰ ਪਜਾਈ ਨਾ, ਰਿੱਧੀਆਂ ਅਤੇ ਸਿੱਧੀਆਂ ਨੂੰ ਸਤੰਬਰਾਂ ਦਿਗੰਬਰਾਂ 'ਚ ਨਵੀਆਂ ਪਕੰਬਰਾਂ 'ਚ ਝੂਠਿਆਂ ਅਡੰਬਰਾਂ 'ਚ ਮਨ ਅਟਕਾਈ ਨਾ, ਸੋਧੀਆਂ ਕਰੋਧੀਆਂ 'ਚ ਜੈਨੀਆਂ ਅਤੇ ਬੋਧੀਆਂ 'ਚ ਧਰਮ ਵਿਰੋਧੀਆਂ 'ਚ ਸਾਂਝ ਮੂਲ ਪਾਈ ਨਾ, ਆਰੀਆ ਸਮਾਜੀਆਂ 'ਚ ਪਠਾਣਾਂ ਅਤੇ ਗਾਜੀਆਂ ਵੱਡਿਆਂ ਕੁਕਾਜੀਆਂ 'ਚ ਜਾ ਕੇ ਘਬਰਾਈ ਨਾ, ਨੜੀ ਮਾਰ ਕੁੜੀ ਮਾਰ ਮੀਣੇ ਅਤੇ ਮਸੰਦ ਯਾਰ, ਧੀਆਂ ਧੀਰ ਮੱਲੀਆਂ ਦੇ ਪੁੱਤਰ ਵਿਆਹੀ ਨਾ, ਰਿੱਧੀਆਂ ਅਤੇ ਸਿੱਧੀਆਂ ਨੂੰ ਸ਼ਬਦ ਪ੍ਰਸਿੱਧੀਆਂ ਨੂੰ ਕਰਮ ਕਾਂਡ ਵਿਧੀਆਂ ਨੂੰ ਮਨ 'ਚ ਵਸਾਈ ਨਾ। ਅੱਗੇ ਸਾਧ ਸੰਗ ਜੀ ਪੰਜਵਾਂ, ਖਰਾਂ ਦੀ ਸਵਾਰੀ ਕਰੇ ਨਰਾਂ ਨੂੰ ਖੁਆਰੀ ਕਰੇ, ਤਨਾਂ ਨੂੰ ਬਿਮਾਰੀ ਕਰੇ ਬੱਬਰੂ ਚੜ੍ਹਾਈ ਨਾ, ਹਨੂੰਮਾਨ ਭੈਰੋਂ ਸੇਵ ਸਿੱਧ ਦੇਵੀਆਂ ਅਤੇ ਦੇਵ, ਭੂਤ ਪ੍ਰੇਤ ਪੂਜਣੇ ਨੂੰ ਸਿਵਿਆਂ 'ਚ ਜਾਈ ਨਾ, ਗੁੱਗੇ ਅਤੇ ਗਣੇਸ਼ ਤਾਈਂ ਸ਼ੇਸ਼ ਤੈ ਦਿਜੇਸ਼ ਤਾਈਂ, ਨਾਹੀਂ ਸ਼ਿਵਜੀ ਧਿਆਈ ਟੱਲ ਖੜਕਾਈ ਨਾ, ਦੇਸ ਅਤੇ ਦਸੰਤਰਾਂ ਦੇ ਮਤਾਂ ਅਤੇ ਮਤੰਤਰਾਂ ਦੇ ਜਨਮ ਜਮੰਤਰਾਂ ਦੇ ਭਰਮਾਂ 'ਚ ਆਈ ਨਾ, ਭਰਮਾਂ ਅਤੇ ਵਹਿਮਾਂ ਵਿੱਚ ਡਰਾਂ ਅਤੇ ਸਹਿਮਾਂ ਵਿੱਚ ਨਿੰਦਿਆਂ ਅਤੇ ਮਹਿਮਾਂ ਵਿੱਚ ਮਨ ਨੂੰ ਪਸਾਈ ਨਾ, ਲਗਨਾਂ ਬਲਗਨਾਂ 'ਚ ਸਗਨ ਅਪ ਸਗਨਾਂ 'ਚ ਭੱਦਨਾਂ ਅਤੇ ਖੱਦਨਾਂ 'ਚ ਵੇਖੀ ਡਿੱਗ ਜਾਈ ਨਾ, ਜਾਤ ਪਾਤ ਗਰਭ ਤੋੜ ਛੂਤ ਛਾਤ ਸਰਬ ਤੋੜ, ਨਾਹੀਂ ਪਦਾਰਥ ਲੋੜ ਨੀਤ ਭਟਕਾਈ ਨਾ, ਧਾਨ ਗੁਰਧਾਮਾਂ ਦਾ ਹੋਰ ਸਾਕ ਸੈਨਾ ਦਾ ਧੀਆਂ ਅਤੇ ਭੈਣਾਂ ਦਾ ਪੈਸਾ ਕਦੇ ਖਾਈ ਨਾ, ਛੈਣਿਆਂ ਘਟਾਲਾਂ ਵਿੱਚ ਦੀਵੇ ਵਾਲ ਥਾਲਾਂ ਵਿੱਚ ਸਨਾਤਨੀ ਖਿਆਲਾਂ ਵਿੱਚ ਆਰਤੀ ਕਰਾਈ ਨਾ, ਸਿਰ ਦਸਤਾਰ ਰੱਖ ਕੇਸ ਸਤਿਕਾਰ ਰੱਖ ਰਹਿਤ ਨਾਲ ਪਿਆਰ ਰੱਖ ਬਸਮਾ ਲਗਾਈ ਨਾ, ਸ਼ਾਦੀ ਵਿੱਚ ਜੈ ਮਾਲਾ ਪਾ ਕੇ ਭੰਗੜਾ ਕੁਚਾਲਾ ਕਰਕੇ ਦਾਜ ਦਾ ਵਿਖਾਲਾ ਮੂਰਖ ਸਦਾਈ ਨਾ, ਦੇਸ ਅਤੇ ਵਿਦੇਸ਼ ਵਿੱਚ ਸੁੱਖ ਅਤੇ ਕਲੇਸ਼ ਵਿੱਚ ਕਿਸੇ ਵੀ ਤੂੰ ਭੇਸ ਵਿੱਚ ਬਾਣੀ ਨੂੰ ਭੁਲਾਈ ਨਾ, ਮਾਰਗ ਆਨੰਦੀਆਂ ਦੇ ਨਾਲੇ ਰਾਮਾਂ ਨੰਦੀਆਂ ਦੇ ਸੋਢੀ ਪਿਰਥੀ ਚੰਦੀਆਂ ਦੇ ਟਹੇ ਚੜ ਜਾਈ ਨਾ, ਨਾਲੇ ਪਰਮਹੰਸੀਆਂ ਤੋਂ ਵੱਡਿਆਂ ਬਦੰਤੀਆਂ ਤੋਂ ਵੱਡੇ ਬਕਵਾਸੀਆਂ ਤੋਂ ਭੌਖ ਦੇ ਖਾਈ ਨਾ, ਬ੍ਰਹਮ ਕੁਮਾਰੀਆਂ ਤੋਂ ਨਕਲੀ ਨਿਰੰਕਾਰੀਆਂ ਤੋਂ ਗੁਰੂ ਦੇ ਧਾਰੀਆਂ ਤੋਂ ਫੰਦੇ ਫਸ ਜਾਈ ਨਾ, ਪਾਮਰਾਂ ਅਤੇ ਕਾਮੀਆਂ ਨੂੰ ਅਘੋਰੀ ਅਤੇ ਬਾਮੀਆਂ ਨੂੰ ਨਾਲੇ ਰਾਧਾ ਸੁਆਮੀਆਂ ਨੂੰ ਲਾਗੇ ਕਦੇ ਲਾਈ ਨਾ, ਨਾਹੀਂ ਚਿਤਰੋਸਾ ਰੱਖ ਗੁਰੂ 'ਤੇ ਭਰੋਸਾ ਰੱਖ, ਚੌਧਰਾਂ ਵਜ਼ੀਰੀਆਂ ਨੂੰ ਕਦੇ ਵੀ ਤਕਾਈ ਨਾ, ਪੰਥ ਉੱਤੇ ਮਾਣ ਰੱਖ ਪੰਥ ਉੱਤੇ ਤਾਣ ਰੱਖ, ਪੰਥ ਵਾਲੀ ਆਣ ਰੱਖ ਕਦੇ ਵੀ ਤਜਾਈ ਨਾ, ਗੁਰੂ ਬਾਣੀ ਬਾਣੇ ਤਾਈਂ ਸਿਦਕ ਨਿਭਾਣੇ ਤਾਈਂ ਗੁਰੂ ਦਾ ਕਹਾਣੇ ਤਾਈਂ ਲਾਜ ਤੂੰ ਲੁਆਈ ਨਾ, ਅੰਨ ਮਤ ਕੱਢ ਕਾਰੀ ਮਨ ਮਤ ਛੱਡ ਸਾਰੀ, ਗੁਰਮਤ ਗੱਡ ਪਾਰੀ ਚਿੱਤ ਚੋਂ ਭੁਲਾਈ ਨਾ, ਚਿੱਤ ਚੋਂ ਭੁਲਾਈ ਨਾ। ਪਿਤਾ ਦਸ਼ਮੇਸ਼ ਗੁਰੂ ਮਾਤਾ ਤੇਰੀ ਸਾਹਿਬ ਕੌਰ, ਜਨਮ ਹੈ ਅਨੰਦਪੁਰ ਹੋਰ ਬਤਲਾਈ ਨਾ, ਦਸ ਨੱਖ ਕਾਰ ਕਰ ਦੂਜਿਆਂ ਦਾ ਭਾਰ ਹਰ, ਚਿੱਤ ਕਰਤਾਰ ਧਰ ਪਰ ਹੱਕ ਖਾਈ ਨਾ, ਅੰਮ੍ਰਿਤ ਨੂੰ ਪਾਨ ਕਰ ਗੁਰੂ ਦਾ ਧਿਆਨ ਧਰ, ਦਸਵੰਧ ਆਣ ਧਰ ਹੋਮੇ ਵਿੱਚ ਆਈ ਨਾ, ਆਦਿ ਅੰਤ ਧਿਰ ਤੇਰਾ ਗੁਰੂ ਦਾ ਹੈ ਸਿਰ ਤੇਰਾ, ਜਨਮ ਫਿਰ ਜਨਮ ਜਨਮ ਫਿਰ ਸਫਲ ਤੇਰਾ ਭੌਜਲ ਭੁਆਈ ਨਾ, ਘਰ 'ਚ ਅਰਦਾਸ ਰਹੀ ਟੱਬਰ ਦੇ ਪਾਸ ਰਹੀ ਕਰ ਅਰਦਾਸ ਰਹੀ ਭਗਵੇ ਹੰਢਾਈ ਨਾ, ਜੰਮਣ ਮਰਨ ਵਿੱਚ ਹਰ ਕਾਜ ਕਰਨ ਵਿੱਚ ਰਹੀ ਗੁਰ ਸ਼ਰਨ ਵਿੱਚ, ਕਿਧਰੇ ਵੀ ਧਾਈ ਨਾ ਮੜੀਆਂ ਮਸਾਨਾਂ ਵਿੱਚ ਪੰਥੀਆਂ ਹਵਾਨਾਂ ਵਿੱਚ ਗਊਆਂ ਅਤੇ ਸਾਨਾਂ ਵਿੱਚ ਸ਼ਰਧਾ ਲਿਆਈ ਨਾ, ਗੁਰੂ ਉੱਤੇ ਆਸ ਰੱਖ ਪੂਰਾ ਵਿਸ਼ਵਾਸ ਰੱਖ ਨੀਅਤ ਨੂੰ ਰਾਸ ਰੱਖ ਧੀਰਜ ਗੁਆਈ ਨਾ, ਮਾਵਾਂ ਭੈਣਾਂ ਧੀਆਂ ਜਾਣੀ ਕੋਈ ਹੋਰ ਨਾ ਪਛਾਣੀ, ਇਹੋ ਦੱਸੇ ਗੁਰਬਾਣੀ ਵੇਖੀ ਮਾਵਾਂ ਭੈਣਾਂ ਧੀਆਂ ਜਾਣੀ ਕੋਈ ਹੋਰ ਨਾ ਪਛਾਣੀ, ਇਹੋ ਦੱਸੇ ਗੁਰਬਾਣੀ ਵੇਖੀ ਭੁੱਲ ਜਾਈ ਨਾ, ਪਹਿਲੇ ਪਰ ਨਾਰ ਤਜ ਨਸ਼ੇ ਅਤੇ ਬਕਾਰ ਤਜ, ਸਿੱਖ ਲੈ ਅਚਾਰ ਚੱਜ ਰੋਮਾਂ ਨੂੰ ਲੁਹਾਈ ਨਾ, ਮਾਸ ਇਸਲਾਮ ਵਾਲਾ ਪੜ੍ਹਿਆ ਇਹ ਕਲਾਮ ਵਾਲਾ, ਖਾਣਾ ਇਹ ਹਰਾਮ ਵਾਲਾ, ਮਾਸ ਕਦੇ ਵੀ ਤੂੰ ਖਾਈ ਨਾ, ਕਦੇ ਪੰਜ ਹੀ ਕਕਾਰ ਧਰ, ਪੰਜ ਹੀ ਬਕਾਰ ਹਰ, ਸਿੱਖੀ ਪ੍ਰਚਾਰ ਕਰ, ਰਹਿਤ ਤੂੰ ਤਜਾਈ ਨਾ। ਆਖਰੀ ਸਾਧ ਸੰਗਤ ਜੀ, ਤੇਰਵਾਂ ਸਵਈਆ ਹੈ, ਗੁਰੂ ਹੈ ਗ੍ਰੰਥ ਤੇਰਾ, ਖਾਲਸਾ ਹੈ ਪੰਥ ਤੇਰਾ, ਇਹੋ ਸਮਰੱਥ ਤੇਰਾ, ਕਦੇ ਵਿਸਰਾਈ ਨਾ, ਪੂਜਾ ਅਕਾਲ ਤੇਰਾ, ਗੁਰੂ ਸਦਾ ਨਾਲ ਤੇਰਾ, ਰੱਖਦਾ ਖਿਆਲ ਤੇਰਾ, ਰੱਖਦਾ ਖਿਆਲ ਤੇਰਾ, ਭੌਜਲ ਭੁਆਈ ਨਾ, ਭਾਈ ਭੁਆਈ ਨਾ, ਜਪ ਜਾਪ ਤੇ ਸਵਈਏ, ਸ਼ਾਮ ਸੋਦਰ ਭੜੀਏ, ਰਾਤ ਸੋਹਲਾ ਜਪਈਏ, ਵਕਤ ਗੁਆਈ ਨਾ, ਖੜਗ ਮਰਗੇਸ਼ ਸੋਈ ਕਹੇ, ਜੋਈ ਦਸ਼ਮੇਸ਼ ਕਹੇ, ਬਚਨ ਹਮੇਸ਼ ਕਹੇ, ਵੇਖੀ ਭੁੱਲ ਜਾਈ ਨਾ, ਵੇਖੀ ਭੁੱਲ ਜਾਈ ਨਾ। ਇਹ ਤੇਰਾਂ ਸਵਈਏ ਸਤਸੰਗੀ ਜਨੋ, ਜਿਹੜੀ ਰਹਿਤ ਮਰਜ਼ਾਦਾ ਹੈ ਉਹਦੇ ਸਤਸੰਗ ਜੀ, ਉਹਨਾਂ ਨੇ ਇਹ ਕਵਿਤਾ ਵਿੱਚ ਕੀਤੇ ਹਨ। ਇਹ ਮੈਨੂੰ ਹੁਕਮ ਹੋਇਆ ਸੀ ਸਿੰਘਾਂ ਵੱਲੋਂ, ਕਹਿੰਦੇ ਇਹ ਸੁਣਾ ਦਿਓ। ਇਹਦੇ ਕਰਕੇ ਸਤਸੰਗ ਜੀ 5 ਮਿੰਟ ਪਿੱਛੇ ਉੱਤੇ ਹੋ ਗਏ, ਇਹਦੀ ਮੈਂ ਮਾਫੀ ਮੰਗਦਾ। ਅਤੇ ਪਿਛਲੇ ਦਿਨਾਂ ਵਿੱਚ ਸਤਸੰਗ ਜੀ, ਪਿਛਲੇ ਹਫ਼ਤੇ ਜੋ ਮੈਂ ਬੇਨਤੀ ਕੀਤੀ ਸੀ ਸਤਸੰਗ ਜੀ, ਉਹ ਸ਼ਾਇਦ ਕਿਸੇ ਨੂੰ ਆਪਣੇ ਚੋਟ ਵੱਜੀ ਹੋਵੇ, ਕਿ ਮੈਂ ਇਹ ਕਿਹਾ ਸੀ ਕਿ ਭਾਈ ਜੋ ਆਪਣੇ ਗਿਆਨੀ ਪ੍ਰੇਮ ਸਿੰਘ ਜੀ ਵੀ ਕੈਂਪ ਲਾਉਂਦੇ ਹਨ ਆਪਣੇ ਇੰਡੀਆ, ਅਤੇ ਆਪਣੇ ਕਾਲੋਂ ਸਾਹਿਬ ਵੀ ਗਏ ਹਨ ਆਪਣੇ ਸਤਸੰਗ ਜੀ ਸਾਰਿਆਂ ਨੇ ਮਿਲ ਕਰਕੇ, ਮੈਂ ਇਹੀ ਸਤਸੰਗ ਜੀ, ਮੇਰੀ ਤਾਂ ਇਹ ਬੇਨਤੀ ਮੈਂ ਕੀਤੀ ਸੀ ਕਿ ਆਪਾਂ ਸਾਰੇ ਪਾਸੇ ਜਿੰਨੇ ਸਤਸੰਗ ਜੀ, ਚਾਹੋ ਇੱਥੇ ਰਹਿੰਦੇ ਹਾਂ, ਚਾਹੋ ਸਤਸੰਗ ਜੀ ਇੰਡੀਆ ਹਾਂ, ਸਾਨੂੰ ਸਾਰਿਆਂ ਨੂੰ ਸਤਸੰਗ ਜੀ ਦੁੱਖ ਹੈ। ਉਹਨਾਂ ਮੈਂ ਕਿਸੇ ਨੂੰ ਸਤਸੰਗ ਜੀ ਕੋਈ ਸਿਹਤ ਤੱਕ ਨਹੀਂ ਸੀ ਕਿਹਾ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮੈਂ ਕਹਿੰਦਾ ਉਹ ਧੰਤਾ ਦੇ ਯੋਗ ਹਨ, ਚਾਹੋ ਕੋਈ ਇੱਥੇ ਪ੍ਰਚਾਰ ਕਰਦਾ ਹੈ, ਚਾਹੋ ਕੋਈ ਇੰਡੀਆ ਪ੍ਰਚਾਰ ਕਰਨ ਜਾਂਦਾ, ਚਾਹੋ ਕੋਈ ਕਰਦਾ ਹੈ, ਸਾਰੇ ਇਹਦੇ ਵਿੱਚ ਆਪਣੀ ਆਪਣੀ ਯੋਗਤਾ ਅਨੁਸਾਰ ਆਪਾਂ ਹਿੱਸਾ ਪਾਈਏ, ਆਪਾਂ ਨਸ਼ਿਆਂ ਤੋਂ ਮੁਕਤ ਹੋ ਕਰਕੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੀ ਖੰਡੇ ਬਾਟੇ ਦਾ ਪਹੁਲ ਛੱਕ ਕਰਕੇ, ਸਤਸੰਗ ਜੀ ਆਪਣੇ ਸਰੀਰ ਨੂੰ ਆਪਣੇ ਜਿਸਮਾਨੀ ਤੌਰ 'ਤੇ, ਮਾਨਸਿਕ ਤੌਰ 'ਤੇ ਤਕੜੇ ਹੋਈਏ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕਰਨ, ਰਹਿਮਤ ਕਰਨ, ਸਾਡੇ ਸਾਰਿਆਂ ਦੀ ਹਾਜ਼ਰੀ ਇਹ ਦਰਬਾਰ ਵਿੱਚ ਲੱਗੇ। ਅੱਜ ਧੰਨ ਧੰਨ ਸਤਿਕਾਰਯੋਗ ਬਾਬਾ ਦੀਪ ਸਿੰਘ ਜੀ ਸ਼ਹੀਦ, ਉਹਨਾਂ ਦਾ ਸਤਸੰਗ ਜੀ ਜਨਮ ਦਿਨ ਹੈ, ਇਹਦੀ ਸਾਰੇ ਪਰਿਵਾਰਾਂ ਨੂੰ, ਸਾਰੀਆਂ ਸੰਗਤਾਂ ਨੂੰ ਬਹੁਤ ਲੱਖ ਲੱਖ ਵਧਾਈ ਹੋਵੇ। ਦਾਸ ਦਾ ਸਤਸੰਗ ਜੀ ਅੱਜ ਆਖਰੀ ਇਹ ਦੀਵਾਨ ਸੀ, ਜੇ ਕਿਸੇ ਦੀ ਸ਼ਾਨ ਤੋਂ ਜਾਂ ਕੋਈ ਸਤਸੰਗ ਜੀ ਸ਼ਬਦ ਕਈ ਵਾਰੀ ਨਿਕਲ ਜਾਂਦਾ ਹੈ, ਉਹਦੀ ਸਤਸੰਗ ਜੀ ਸਾਰੀ ਸੰਗਤ ਨੇ ਮੁਆਫੀ ਦੇ ਦੇਣੀ, ਕਿਉਂਕਿ ਦਾਸ ਦਾ ਸਤਸੰਗ ਜੀ ਆਪ ਸਾਰੇ ਜਾਣਦੇ ਹੋ। ਪਹਿਲਾਂ ਮੈਂ 2 ਸਾਲ ਇੱਥੇ ਸੰਥਾ ਵੀ ਕਰਾਉਂਦਾ ਰਿਹਾ ਹਾਂ, ਉਸ ਵੇਲੇ ਵੀ ਬੜਾ ਮਾਣ ਸਤਿਕਾਰ ਦਿੱਤਾ ਹੈ ਸੰਗਤਾਂ ਨੇ, ਅਤੇ ਹੁਣ ਵੀ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਰੱਖਣ, ਰਹਿਮਤ ਕਰਨ, ਸਾਡੇ ਉੱਚੇ ਅਤੇ ਸੁੱਚੇ ਜੀਵਨ ਹੋਈਏ, ਬਾਣੀ ਅਤੇ ਬਾਣੀ ਦੇ ਨਾਲ ਜੁੜੀਏ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।